ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਦੈ ਅਸਤ ਲਓ ਧਾਈਐ ਆਂਬ ਕੀ ਸਦਰ ਕਤ ਮਿਟਤ ਅੰਬਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ ਸਾਗਰ ਕੀ ਨਿਧ ਕਤ ਪਾਈਐ ਪੋਖਰ ਸੇ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ ਇੰਦਰ ਬਰਖਾ ਸਮਾਨ ਪੂਜਸ ਨਾ ਕੂਪ ਜਲ ਚੰਦਨ ਸੁਬਾਸ ਨਾ ਪਲਾਸ ਮਹਿਕਾਈਐ ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ ਸਾਹਿਬੇ ਕਮਾਲ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਭਗਤ ਵਤਸਲ ਦੀਨਾਨਾਥ ਵਾਲੀਏ ਕੁਲ ਆਲਮ ਲੋਕ ਪ੍ਰਲੋਕ ਵਿੱਚ ਪ੍ਰਕਾਸ਼ਮਾਨ ਕਾਬਲੇ ਉਸਤਤ ਚਵਰ ਤਖਤ ਦੇ ਮਾਲਕ ਦੀਨਾ ਬੰਧੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਸਤ ਸੰਗੀਓ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਕੁ ਸਮਾਂ ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਇਹ ਕਿ ਹੰਸਾਂ ਦੇ ਵਿੱਚ ਕਾਂ ਨੂੰ ਵੀ ਬਹਿਣ ਦਾ ਕਈ ਵਾਰੀ ਮੌਕਾ ਮਿਲ ਜਾਂਦਾ। ਇੰਨੇ ਪਰਮ ਹੰਸ ਗੁਰੂ ਘਰ ਦੇ ਸੰਤ ਗੁਰੂ ਘਰ ਦੇ ਮਹਾਂਪੁਰਸ਼ ਗੁਰੂ ਘਰ ਦੇ ਬਖਸ਼ੇ ਹੋਏ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਪ੍ਰਚਾਰਕ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵਰਗੇ ਹੋਰ ਸਾਰੇ ਬਖਸ਼ੇ ਹੋਏ ਤੁਸੀਂ ਸਾਰੀਆਂ ਸੰਗਤਾਂ ਤੁਹਾਡੇ ਵਿੱਚ ਕਿਸੇ ਗਰੀਬ ਨੂੰ ਮਾਣ ਮਿਲੇ ਇਹ ਗੁਰੂ ਘਰ ਹੀ ਹੋ ਸਕਦਾ ਜਿੰਨਾ ਕੁ ਸਮਾਂ ਤੁਸਾਂ ਬਖਸ਼ਿਆ। ਕਿਉਂਕਿ ਅੱਜ ਯਾਦ ਮਨਾ ਰਹੇ ਹਾਂ ਉਹਨਾਂ ਮਹਾਂਪੁਰਸ਼ਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਬਖਸ਼ਿਆਂ ਦੀ। ਇੱਕ ਬੇਨਤੀ ਕਰਾਂ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਵੀ ਜੇ ਪਛਾਣਨਾ ਹੋਵੇ ਨਾ ਪਛਾਣਨਾ ਵੀ ਸਾਡਾ ਮੁਰਸ਼ਦ ਕਾਮਲ ਹੈ ਕਿ ਨਹੀਂ ਕਦੇ ਮੁਰਸ਼ਦ ਤੇ ਕਿੰਤੂ ਨਾ ਕਰਿਓ। ਸਿਆਣੇ ਕਹਿੰਦੇ ਨੇ ਮੁਰਸ਼ਦ ਨੂੰ ਪਛਾਣਨ ਤੋਂ ਪਹਿਲਾਂ ਲੱਖ ਵਾਰੀ ਯਤਨ ਕਰ ਲਓ ਟਣਕਾ ਕੇ ਵੇਖ ਲਓ ਜਦੋਂ ਧਾਰਨ ਕਰ ਲਓ ਫੇਰ ਕਿੰਤੂ ਨਾ ਕਰਿਓ। ਧਰਮ ਸਾਰੇ ਚੰਗੇ ਨੇ ਮੁਰਸ਼ਦ ਸਾਰੇ ਚੰਗੇ ਨੇ ਪਰ ਇੱਕ ਗੱਲ ਬੇਨਤੀ ਕਰਦੇ ਹਾਂ ਭਾਈ ਗੁਰਦਾਸ ਜੀ ਦਾ ਬਚਨ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਤਾਏ ਚੰਗੇ ਚਾਚੇ ਚੰਗੇ ਫੁੱਫੜ ਚੰਗੇ ਮਾਮੇ ਚੰਗੇ ਪਰ ਮੇਰੇ ਪਿਓ ਵਰਗਾ ਕੋਈ ਨਹੀਂ ਹੋ ਸਕਦਾ। ਸਾਧ ਸੰਗਤ ਜੀ ਬਹੁਤੀ ਗਰਮੀ ਪੈਂਦੀ ਹੋਵੇ ਨਾ ਆਮ ਤੌਰ ਤੇ ਵੇਖੀਦਾ ਜਦੋਂ ਬਹੁਤੀ ਗਰਮੀ ਪੈਂਦੀ ਹੋਵੇ ਆਪਾਂ ਕਹਿੰਦੇ ਹਾਂ ਵੀ ਅੱਗ ਲੱਗ ਚੱਲੀ ਏ ਘਾਹ ਤਿਣਕੇ ਧਰਤੀ ਸਾਰੀ ਗਰਮ ਹੋ ਜਾਂਦੀ ਏ। ਬਹੁਤੀ ਗਰਮੀ ਦੀ ਧੁੱਪ ਸੂਰਜ ਦੀ ਧੁੱਪ ਸੂਰਜ ਦੀ ਕਿਰਨ ਕਿਸੇ ਧਾ ਨੂੰ ਘਾਹ ਨੂੰ ਤਿਣਕੇ ਨੂੰ ਗਰਮ ਤਾਂ ਕਰ ਸਕਦੀਆਂ ਨੇ ਪਰ ਜੇ ਉਹਨੂੰ ਅੱਗ ਲਾਉਣੀ ਹੋਵੇ ਸੂਰਜ ਦੀ ਕਿਰਨ ਕਿਸੇ ਤਿਣਕੇ ਨੂੰ ਅੱਗ ਨਹੀਂ ਲਾ ਸਕਦੀ। ਸੂਰਜ ਦੀ ਕਿਰਨ ਅੱਗ ਦਾ ਮੁਕਾਬਲਾ ਨਹੀਂ ਕਰ ਸਕਦੀ। ਸਾਧ ਸੰਗਤ ਜੀ ਸਵੇਰੇ ਉੱਠਦੇ ਆ ਨਾ ਤੇ ਜ਼ਮੀਨ ਤੇ ਘਾਹ ਦੇ ਉੱਤੇ ਤਰੇਲ ਪਈ ਹੁੰਦੀ ਹੈ ਨੰਗੇ ਪੈਰ ਤੁਰੀਏ ਬੜਾ ਚੰਗਾ ਲੱਗਦਾ ਹੈ। ਅਸਮਾਨ ਤੋਂ ਪਈ ਤਰੇਲ ਜ਼ਮੀਨ ਤੇ ਵਿਛੀ ਹੋਈ ਘਾਹ ਨੂੰ ਗਿੱਲਾ ਤੇ ਕਰ ਸਕਦੀ ਹੈ ਪਰ ਘਾਹ ਦੀ ਪਿਆਸ ਨਹੀਂ ਬੁਝਾ ਸਕਦੀ। ਉਹਦੇ ਵਾਸਤੇ ਪਾਣੀ ਪਾਉਣਾ ਪੈਣਾ ਘਾਹ ਦੇ ਵਿੱਚ ਧਰਤੀ ਦੇ ਵਿੱਚ। ਅਸਮਾਨ ਤੋਂ ਪਈ ਤਰੇਲ ਪਾਣੀ ਦਾ ਮੁਕਾਬਲਾ ਨਹੀਂ ਕਰ ਸਕਦੀ। ਆ ਬਹੁਤੀ ਗਰਮੀ ਹੋਵੇ ਆ ਹੋਰ 15 ਦਿਨਾਂ ਬਾਅਦ ਰੱਜ ਕੇ ਜਦੋਂ ਗਰਮੀ ਪੈਣੀ ਸ਼ੁਰੂ ਹੋ ਜਾਣੀ ਹੈ ਨਾ ਸਰੀਰ 'ਤੇ ਪਸੀਨਾ ਆਉਂਦਾ। ਕਦੇ ਨੋਟ ਕਰਿਓ ਪਸੀਨਾ ਆਉਂਦਾ ਨਾ ਜਦੋਂ ਬੰਦਾ ਕਾਹਲਾ ਪੈ ਜਾਂਦਾ ਬੜੀ ਗਰਮੀ ਹੈ, ਮੁੜਕਾ ਆ ਗਿਆ, ਪਸੀਨਾ ਆ ਗਿਆ, ਫੂਕਾਂ ਮਾਰੋ ਕਦੇ ਪਸੀਨਾ ਨਹੀਂ ਜਾਂਦਾ ਜਦ ਤੱਕ ਠੰਡੀ ਹਵਾ ਨਾ ਚੱਲੇ। ਭਾਵੇਂ ਪੱਖਾ ਚਲਾਉਣਾ ਪਵੇ, ਭਾਵੇਂ ਕੁਦਰਤੀ ਹਵਾ ਹੋਵੇ, ਭਾਵੇਂ ਏਸੀ ਹੋਵੇ, ਭਾਵੇਂ ਕੂਲਰ ਹੋਵੇ, ਜਦ ਤੱਕ ਠੰਡੀ ਹਵਾ ਨਾ ਚੱਲੇ ਪਸੀਨਾ ਨਹੀਂ ਸੁੱਕਦਾ। ਆ ਤੁਹਾਡੀਆਂ ਮਾਰੀਆਂ ਹੋਈਆਂ ਫੂਕਾਂ ਠੰਡੀ ਹਵਾ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਜੇ ਕੋਈ ਭਗਤੀ ਦੇ ਮਾਰਗ ਦੇ ਇੱਕ ਕਦਮ ਟੁਰਿਆ, ਦੋ ਕਦਮ ਟੁਰਿਆ, ਦਸ ਕਦਮ ਟੁਰਿਆ, ਮੁਬਾਰਕ ਹੈ, ਪਰ ਮੇਰੇ ਗੁਰੂ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਫਿਰ ਕੀ ਕਾਰਨ ਹੈ ਜੇ ਸਾਨੂੰ ਇੰਨਾ ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ? ਫਿਰ ਕਿੰਤੂ ਪਰੰਤੂ ਕਿਸੇ ਮਹਾਂਪੁਰਸ਼ ਤੇ, ਕਿਸੇ ਕਰਨੀ ਵਾਲੇ ਤੇ ਅੱਜ ਕਿੰਤੂ ਹੋਣ ਲੱਗ ਪਈ? ਅਸੀਂ ਪੜ੍ਹਦੇ ਸਾਂ ਸਤਯੁਗ ਸੀ, ਦੁਆਪਰ ਸੀ, ਤ੍ਰੇਤਾ ਸੀ, ਕਲਯੁਗ ਆ ਗਿਆ, ਪਰ ਕਲਯੁਗ ਦਾ ਜੋ ਰੂਪ ਇਸ ਵੇਲੇ ਵੇਖਣ ਨੂੰ ਮਿਲਿਆ ਸ਼ਾਇਦ ਪਹਿਲੇ ਕਿਸੇ ਨਾ ਵੇਖਿਆ ਹੋਵੇ। ਜਿਹਨੇ ਕਦੀ ਜ਼ਿੰਦਗੀ 'ਚ ਜਪਜੀ ਨਾ ਪੜ੍ਹੀ ਹੋਵੇ, ਉਹ ਕਿਸੇ ਬਖਸ਼ੇ ਹੋਏ ਤੇ ਕਿੰਤੂ ਕਰੇ? ਫਿਰ ਇਹ ਕਲਯੁਗ ਨਹੀਂ ਤਾਂ ਹੋਰ ਕੀ ਹੈ? ਸਾਧ ਸੰਗਤ ਜੀ, ਹੱਥ ਜੋੜ ਕੇ ਬੇਨਤੀ ਕਰਾਂ, ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਫਿਰਦੇ ਨੇ, ਨਜ਼ਰੀ ਆਉਂਦੇ ਨੇ, ਇੱਕ ਗੁਰਮੁਖ ਤੇ ਇੱਕ ਮਨਮੁਖ। ਇਹ ਦੋ ਬਿਰਤੀਆਂ ਦੇ ਜੀਵ ਨੇ। ਸੰਸਾਰ ਸਭ ਦੇ ਵਾਸਤੇ ਇੱਕੋ ਜਿਹਾ ਹੈ। ਹੁਣ ਅੱਧੀ ਰਾਤ ਹੋਈ ਪਈ ਹੈ, ਜੇ ਕਿਸੇ ਗੁਰਮੁਖ ਕੋਲੋਂ ਪੁੱਛੋ ਵੀ ਅੱਜ ਹੁਣ ਕੀ ਟਾਈਮ ਹੈ, ਉਹ ਕਹੇਗਾ ਜੀ ਲਗਭਗ ਪੌਣੇ ਦੋ ਵਜੇ ਨੇ, ਤੇ ਕਿਸੇ ਮਨਮੁਖ ਕੋਲ ਪੁੱਛੋ ਉਹ ਵੀ ਕਹੇਗਾ ਵੀ ਪੌਣੇ ਦੋ ਵਜੇ ਨੇ। ਕਿਸੇ ਕੋਲ ਪੁੱਛੋ ਵੀ ਅੱਜ ਕੀ ਵਾਰ ਹੈ, ਗੁਰਮੁਖ ਵੀ ਕਹੇਗਾ ਵੀ ਸ਼ਨੀਵਾਰ ਹੈ ਤੇ ਮਨਮੁਖ ਵੀ ਕਹੇਗਾ ਸ਼ਨੀਵਾਰ ਹੈ। ਸੰਸਾਰ ਹੈ ਤੇ ਇੱਕੋ ਜਿਹਾ ਹੀ ਹੈ ਨਾ, ਪਰ ਫਰਕ ਕੀ ਹੈ? ਮਨਮੁਖ ਜਿਹੜਾ ਹੈ ਉਹ ਸੰਸਾਰ ਦੇ ਪਹਿਲੇ ਦੋ ਅੱਖਰਾਂ ਨੂੰ ਚਿੰਬੜਿਆ ਪਿਆ। ਆ ਫਰਕ ਸਮਝੇ, ਉਹ ਸੰਸਾਰ ਇੱਕੋ ਜਿਹਾ। ਹੁਣ ਠੰਡੀ ਰਾਤ ਹੈ, ਗੁਰਮੁਖ ਵਾਸਤੇ ਵੀ ਠੰਡੀ ਹੈ ਤੇ ਮਨਮੁਖ ਵਾਸਤੇ ਵੀ ਠੰਡੀ ਹੈ। ਜੇ 35 ਡਿਗਰੀ ਟੈਂਪਰੇਚਰ ਹੋਵੇ ਤੇ ਗੁਰਮੁਖ ਵਾਸਤੇ ਵੀ 35 ਡਿਗਰੀ ਤੇ ਮਨਮੁਖ ਵਾਸਤੇ ਵੀ, ਪਰ ਦੋਵਾਂ ਦੀ ਸੋਚ ਕਿਉਂ ਵੱਖਰੇ ਹੈ? ਸੰਸਾਰ ਇੱਕੋ ਜਿਹਾ ਹੈ, ਦੁਨੀਆ ਇੱਕੋ ਜਿਹੀ ਹੈ, ਪਰ ਦੋਵਾਂ ਦੀਆਂ ਕਿਉਂਕਿ ਬਿਰਤੀਆਂ ਵੱਖ ਵੱਖ ਨੇ। ਮਨਮੁਖ ਜਿਹੜਾ ਹੈ ਸੰਸਾਰ ਲਫ਼ਜ਼ ਦੇ ਪਹਿਲੇ ਦੋ ਅੱਖਰਾਂ ਨੂੰ ਚਿੰਬੜ ਗਿਆ। ਸੰਸਾਰ ਦੇ ਪਹਿਲੇ ਦੋ ਅੱਖਰ ਕੀ ਨੇ? ਸੰਸਾਰ। ਪਹਿਲੇ ਦੋ ਅੱਖਰ ਕੀ ਨੇ? ਸੰਸਾ। ਮਨਮੁਖ ਬਿਰਤੀ ਵਾਲਾ ਸੰਸਾ ਦੇ ਵਿੱਚ ਪਿਆ, ਕਨਫਿਊਜ਼ ਹੈ, ਭੁਲੇਖੇ ਵਿੱਚ ਹੈ, ਜ਼ਿੰਦਗੀ ਸਾਰੀ ਤਬਾਹ ਕਰ ਲਈ ਭੁਲੇਖੇ ਦੇ ਵਿੱਚ। ਅੰਮ੍ਰਿਤ ਛਕਾਂ ਕਿ ਨਾ ਛਕਾਂ? ਅੰਮ੍ਰਿਤ ਛਕਣ ਨਾਲ ਕੀ ਪ੍ਰਾਪਤ ਹੋ ਜਾਏਗਾ? ਕੀ ਅੰਮ੍ਰਿਤ ਨਹੀਂ ਛਕਿਆ ਤਾਂ ਮੇਰਾ ਭਲਾ ਨਹੀਂ ਹੋ ਸਕਦਾ? ਜ਼ਿੰਦਗੀ ਬੀਤ ਗਈ, ਅਜੇ ਸੰਸਾ ਦੇ ਵਿੱਚ ਹੀ ਪਿਆ। ਇਹ ਮਨਮੁਖ ਬਿਰਤੀ ਹੈ। ਕੋਈ ਮੁਸਲਮਾਨ ਭਰਾ ਹੋਵੇ, ਜੇ ਮਨਮੁਖ ਬਿਰਤੀ ਹੋਵੇ, 5 ਵਕਤ ਦੀ ਨਮਾਜ਼ ਨਾ ਪੜ੍ਹਾਂ ਤਾਂ ਕੀ ਹੋ ਜਾਏਗਾ? ਅੱਲਾ ਮੈਨੂੰ ਰੋਟੀ ਤਾਂ ਦੇ ਹੀ ਰਿਹਾ ਨਾ, ਜੇ ਮੈਂ ਅੱਲਾ ਤਾਲਾ ਦਾ ਨਾ ਬਣਾ ਤੇ ਕੀ ਹੋ ਜਾਏਗਾ? ਜੇ ਕੋਈ ਹਿੰਦੂ ਭਰਾ ਹੋਵੇ, ਮੈਂ ਗੀਤਾ ਨਾ ਬਣਾ ਤੇ ਕੀ ਹੋ ਜਾਏਗਾ? ਬਸ ਜਿਹੜੀ ਇਫ ਬਟ ਹੈ ਨਾ, ਕਿੰਤੂ ਪਰੰਤੂ, ਇਹ ਮਨਮੁਖ ਦੇ ਜੀਵਨ ਦੇ ਵਿੱਚ ਹੈ। ਸਮਾਂ ਘੱਟ ਹੈ, ਕੇਵਲ ਇੱਕ ਇਸ਼ਾਰਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਮਨਮੁਖ ਜਿਹੜਾ ਹੈ ਸੰਸਾਰ ਲਫ਼ਜ਼ ਦੇ ਪਹਿਲੇ ਦੋ ਅੱਖਰਾਂ ਨੂੰ ਫੜ ਕੇ ਬੈਠਾ, ਤੇ ਜਿਹੜਾ ਗੁਰਮੁਖ ਬਿਰਤੀ ਵਾਲਾ ਹੈ ਉਹ ਸੰਸਾਰ ਲਫ਼ਜ਼ ਦੇ ਅਖੀਲੇ ਦੋ ਅੱਖਰਾਂ ਨੂੰ ਫੜ ਕੇ ਬੈਠਾ। ਅਖੀਲੇ ਦੋ ਅੱਖਰ ਕਿਹੜੇ ਨੇ? ਸਾਰ। ਪਹਿਲੇ ਦੋ ਅੱਖਰ ਸੰਸਾ, ਅਖੀਲੇ ਦੋ ਅੱਖਰ ਜਿਹੜੇ ਗੁਰਮੁਖ ਨੇ ਫੜੇ ਨੇ ਸਾਰ। ਜ਼ਿੰਦਗੀ ਦਾ ਸਾਰ ਲੱਭ ਲਿਆ, ਜ਼ਿੰਦਗੀ ਦਾ ਤੱਤ ਲੱਭ ਲਿਆ, ਜ਼ਿੰਦਗੀ ਦਾ ਐਸੈਂਸ ਲੱਭ ਲਿਆ, ਜ਼ਿੰਦਗੀ ਦੀ ਖੁਸ਼ਬੂ ਲੱਭ ਲਈ, ਜ਼ਿੰਦਗੀ ਦਾ ਇੱਕ ਨਤੀਜਾ ਕੱਢ ਲਿਆ। ਜੇ ਗੁਰੂ ਦੇ ਸਿੱਖ ਦਾ ਭਲਾ ਹੋ ਸਕਦਾ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆ ਹੋ ਸਕਦਾ। ਆਪਣੇ ਅੰਦਰ ਝਾਤ ਮਾਰੀਏ, ਅਸੀਂ ਸੰਸਾਰ ਦੇ ਪਹਿਲੇ ਦੋ ਅੱਖਰ ਫੜੇ ਨੇ, ਜੇ ਦੂਜੇ ਦੋ ਅੱਖਰਾਂ ਦੇ ਮਗਰ ਤੁਰੇ ਹਾਂ, ਜੇ ਕਿਸੇ ਬਖਸ਼ੇ ਦੀ ਸੰਗਤ ਕਰੋਗੇ, ਉਹ ਸਾਰ ਲੱਭਣ ਦੇ ਵਿੱਚ ਤੁਹਾਡਾ ਸਹਾਈ ਹੋਏਗਾ, ਮਦਦ ਕਰੇਗਾ। ਕੱਟਰ ਹਮੇਸ਼ਾ ਕੱਟਣ ਦਾ ਕੰਮ ਕਰਦਾ, ਜੇ ਕਿਤੇ ਜੋੜਨ ਦਾ ਕੰਮ ਨਹੀਂ ਕਰਦਾ। ਜ਼ਿੰਦਗੀ ਦੇ ਵਿੱਚ ਜੇ ਵਿਸ਼ਵਾਸ ਨਾ ਹੋਵੇ, ਜ਼ਿੰਦਗੀ ਦੇ ਵਿੱਚ ਜੇ ਗੁਰੂ ਦੇ ਪ੍ਰਤੀ ਭਰੋਸਾ ਨਾ ਹੋਵੇ, ਸਮਝ ਲੈਣਾ ਪ੍ਰਾਣੀ ਤੂੰ ਆਇਓ ਲਾਹਾ ਲੈਣ, ਪਰ ਹੋਇਆ ਕੀ? ਲੱਗਾ ਕਿਤ ਕੁਫੱਕੜੇ, ਸਭ ਮੁਕਦੀ ਚੱਲੀ ਰਹਿਣ। ਸਾਰੀ ਜ਼ਿੰਦਗੀ ਬੀਤ ਗਈ, ਜ਼ਿੰਦਗੀ ਰੂਪੀ ਰਾਤ ਬੀਤ ਗਈ, ਅਜੇ ਤੱਕ ਵਿਸ਼ਵਾਸ ਨਹੀਂ। ਆ ਵਿਸ਼ਵਾਸ ਲਫ਼ਜ਼ ਬੜਾ ਪਿਆਰਾ ਜੇ, ਇਹ ਬੋਲ ਕੇ ਸਮਾਪਤੀ ਵਾਲਾ ਵਾਂ, ਕਿਉਂਕਿ ਇਸ਼ਾਰਾ ਕੇਵਲ 10 ਮਿੰਟ ਦਾ ਮਹਾਂਪੁਰਸ਼ਾਂ ਵੱਲੋਂ। विश्वास जिस दी जिंदगी च होवे ना वो कई मंजिला पार कर देंदा जी। वो फिर माण नाल कहिंदा है गुर मेरे संग सदा है नाले सिमर सिमर तिस सदा संभाले। विश्वास वाला आखदा तेरा किया मीठा लागे हर नाम पदार्थ नानक मांगे। जिस सिख दा गुरु दे प्रति भरोसा टुट गया गुरु दे प्रति विश्वास टुट गया सात संगत जी जिहड़ा विश्वास लफ्ज़ नूं तोड़ के वेखो चार अखरां नूं जोड़ के बणिया विश्वास विचों तोड़ दे ओ की हुंदा है विश जमा वास। जिहदे अंदरों गुरु दे प्रति विश्वास टुट गया उहदे अंदर विश जहर पॉइजन दा वास हो जांदा है। उहदे अंदरों अमृत क्यों नहीं टिकदा अमृत कौड़ा बिखिया मीठी साकत की बिद नैनो डीठी उहदे अंदर विश दा वास हो जांदा है। यतन करना साडे अंदरों गुरु दे प्रति विश्वास ना टुटे। जिस दिन विश्वास कायम हो गया सारिआं दे अंदर सानू गुरु दे दर्शन होणगे सारिआं दे अंदरों। फिर ना को बैरी ना है बेगाना सगल संग हमको बने आई। फिर किस अवस्था च विचरांगे सब को मीत हम आपन की ना हम सबना के साजन। अरदास करिया करो गुरु ग्रंथ साहब दे प्रति इन्ना भरोसा होवे जब भी कुछ मांगो तो सही मांगो सही का मतलब है केवल वही मांगो। कभी ये मांगा कभी वो मांगा इससे तो अच्छा है कि नहीं मांगो। तान गुरु ग्रंथ साहब तेरे चरणों से जुड़ा रहूं सदा के लिए जब भी दुआ को हाथ उठे तो यही मांगो। जिस दिन गुरु ग्रंथ साहब दे बन गए गुरु ग्रंथ साहब नूं पछाण लिया सतसंगत के बेनती करा किसे अदीब ने बड़िया सोहनिया पंक्तियां लिखिया ने है ता शरीर सारे विचरदे पए ने रब दा रूप ने ना पर वेखण वाली अख किसे नूं कोई चंगा नजर आउंदा किसे नूं कोई माड़ा नजर आउंदा बंदा ते ओही है ना जैसी दृष्टि वैसी सृष्टि। सियाणे कहिंदे ने किसे रूह नूं कोई पिया जान आखे आ बंदा कोई जांदा किसे नूं कोई चंगा आख छोड़दा दूजा उसे नूं माड़ा आख छोड़दा। किसे रूह नूं कोई पिया जान आखे मैं जान आखां के जाने जहान आखां या उस खुदा दी बनाई हुई शान आखां। ओ बंदे नूं बंदा ते दुनिया आख दीए मैं ते इसनूं रब दा मकान आखां। जिहदे अंदर आप हरी वसिया कुदरत करके वसिया जीओ घट घट में हरजू बसे संतन कहो पुकार। आज भाई साहब भाई गुर इकबाल सिंह जी महापुरश मैं दावे नाल कह दिया महापुरश भाई साहब भाई अमनजीत सिंह जी सारी फुलवाड़ी भाई साहब ने जिहड़ी तैयार की है आ सारे उपराले किते सफल हो जान जे सानू किसे सिख दे विचों कलगियां वाले दे दीदार होण लग पैण किसे मुसलमान दे विचों खुदा दे दीदार होण लग पैण किसे हिंदू भरा दे विचों हरी दे दीदार होण लग पैण। महापुरशां दे कीते ए उपराले सफल ने। अरदास करना जे सारी रात जागे हाँ ते हुण किते मन करके सुते ना रह जाइए। गुरु कृपा करे तुसां तरस कीता दास गरीब नूं समां बख्शिया अपने चरणां च हाजरी लवाउण दा महापुरशां दा बहुत धन्नवादी सारी फुलवाड़ी दा दास बहुत धन्नवादी है आप सारियां संगतां दा मेरे कलगियां वाले प्रीतम जिन्हां ने तुहाडे चरणां च बाया उन्हां दा बहुत धन्नवादी आ फुल्लां बख्श लैणियां जी गज के फतेह बुलाउणा जी। वाहेगुरु जी का खालसा वाहेगुरु जी की फतेह।